ਦਾ ਭਾਵਨਾ ਅਦਬ ਸਤਿਕਾਰ ਨਾਲ ਮਨਾ ਰਿਹਾ। ਸਾਰਾ ਦਿਨ ਢਾਡੀ ਸਿੰਘਾਂ ਨੇ, ਕਵੀਸ਼ਰ ਸਿੰਘਾਂ ਨੇ ਔਰ ਰਾਗੀ ਸਿੰਘਾਂ ਨੇ ਸਤਿਗੁਰਾਂ ਦਾ ਜਸ ਗਾਇਨ ਕੀਤਾ ਔਰ ਆਪ ਜੀ ਨੇ ਸਰਵਣ ਕੀਤਾ। ਹੁਣ ਪਿਛਲੇ ਪਹਿਰਾਂ ਦੇ ਸੰਧਿਆ ਦੇ ਸਮੇਂ ਦੇ ਦੀਵਾਨ ਸਜੇ ਹਨ ਔਰ ਸਤਿਗੁਰਾਂ ਦੇ ਇਸ ਪਵਿੱਤਰ ਅਸਥਾਨ ਦੀ ਜੋ ਮਰਿਆਦਾ ਹੈ, ਸੰਧਿਆ ਸਮੇਂ ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੀ ਲੜੀ ਚੱਲਣੀ, ਸਰਵਣ ਕਰਨ ਵਾਸਤੇ ਗੁਰ ਇਤਿਹਾਸ ਆਪ ਜੀ ਗੁਰੂ ਚਰਨਾਂ ਚ ਜੁੜ ਬੈਠੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਵਿਸਮਾਦੀ ਰੰਗ ਵਿਚ ਰੰਗੇ ਹੋਏ, ਅਲੌਕਿਕ ਰੰਗ ਵਿਚ ਰੰਗੇ ਹੋਏ ਕੁਝ ਬਚਨ ਕਰ ਰਹੇ ਨੇ। ਫਰਾਸੀਸੀ ਤੇ ਫਰੰਗੀ ਜੋ ਇਸ ਦੇਸ਼ ਵਿਚ ਆਏ, ਹਿੰਦੁਸਤਾਨ ਤੇ ਕਾਬਜ ਹੋਏ, ਅੰਗਰੇਜ਼ਾਂ ਦਾ ਰਾਜ ਹੋਇਆ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦਾ ਪਿਛੋਕੜ ਦੱਸਿਆ ਕਿ ਜਿਹੜੇ ਆ ਮੂਸਾ ਤੇ ਈਸਾ ਸਨ, ਦਰਅਸਲ ਇਹ ਦਾਨਵਾਂ ਦੀ ਔਲਾਦ ਸੀ। ਦਾਨਵਾਂ ਦਾ ਗੁਰੂ ਜੋ ਸ਼ੰਕਰਾਚਾਰਿਆ ਹੋਇਆ, ਉਹਦੀ ਔਲਾਦ ਸਨ। ਇਹ ਦੱਸਣ ਦਾ ਮਤਲਬ ਇਹ ਹੈ ਭਾਈ ਸਾਹਿਬ ਦਾ ਕਿ ਇਹਨਾਂ ਵਿੱਚ ਰਾਕਸ਼ੀ ਬਿਰਤੀ ਕੰਮ ਕਰਦੀ, ਹਾਲਾਂਕਿ ਮੂਸਾ ਤੇ ਈਸਾ ਦਾ ਸੈਂਕੜੇ ਸਾਲਾਂ ਦਾ, 1300 ਸਾਲਾਂ ਦਾ ਸਮਾਂ ਉਹਨਾਂ ਦੇ ਜਨਮ ਦੇ ਵਿੱਚ ਫਰਕ ਹੈ, ਪਰ ਉਹਨਾਂ ਨੂੰ ਦਾਨਵਾਂ ਦੀ ਔਲਾਦ ਦੱਸਣ ਦਾ ਮਤਲਬ ਸੀ ਕਿ ਇਹਨਾਂ ਵਿੱਚ ਰਾਕਸ਼ੀ ਬਿਰਤੀ, ਦਾਨਵੀ ਬਿਰਤੀ ਕੰਮ ਕਰਦੀ, ਚਾਹੇ ਉਹ ਅੰਗਰੇਜ਼ ਨੇ ਚਾਹੇ ਉਹ ਮੁਸਲਮਾਨੀ ਬਿਰਤੀ ਰੱਖਣ ਵਾਲੇ ਮਲੇਛ ਮੁਸਲਮਾਨ ਨੇ, ਸਾਰਿਆਂ ਨੂੰ ਇੱਕੋ ਰਸਤੇ ਨਹੀਂ ਟੋਰਿਆ ਜਾ ਸਕਦਾ। ਹੁਣ ਰਾਕਸ਼ਾਂ ਦੇ ਵਿੱਚ ਵੀ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਇਆ ਤੇ ਉਹ ਰਾਕਸ਼ ਨਹੀਂ ਸਨ, ਉਹ ਭਗਤ ਸਨ, ਪਰ ਕੁੱਲ ਤਾਂ ਰਾਕਸ਼ਾਂ ਦੀ ਗਿਣੀ ਜਾਂਦੀ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਭਲੇ ਪੁਰਖ ਹੋਏ ਪਰ ਜ਼ਿਆਦਾ ਮਲੇਛ ਸਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਭਵਿੱਖਤ ਵਾਕ ਕਹਿ ਰਹੇ ਨੇ, ਭਵਿੱਖਿਅਤ ਜਿਹੜੇ ਆਉਣ ਵਾਲੇ ਸਮੇਂ ਚ ਹੋਣੇ ਨੇ, ਉਹ ਭਵਿੱਖਿਅਤ ਬਚਨ ਜੋ ਸੋ ਸਾਖੀ ਵਿੱਚ ਲਿਖੇ ਨੇ, ਉਹ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੀਤੇ ਪੰਜ ਹਜ਼ਾਰ ਕਲ ਤਬ ਲਗ ਸੰਖਿਆ ਜਾਨ।
ਮਹਾਰਾਜ ਜੀ ਕਹਿੰਦੇ ਜਦੋਂ ਕਲਯੁਗ ਦਾ 5000 ਵਰਾ ਬੀਤ ਜਾਏਗਾ ਤਦ ਤੱਕ ਇਹ ਗਿਣਤੀ ਜਾਣ ਲਵੋ।
ਸੁਣੋ ਸ਼ਨਾਕ ਸਿੰਘ ਬਾਰਤਾ ਵਿਦਤੈ ਸਕਲ ਜਾਨ।
ਉਸ ਵੇਲੇ ਜੋ ਸਾਰੇ ਜਹਾਨ ਦੇ ਵਿੱਚ ਪ੍ਰਗਟ ਹੋਣੀ ਹੈ ਉਹ ਹੁਣ ਵਿਦਤ ਕਰਕੇ ਪ੍ਰਗਟ ਕਰਕੇ ਤੁਹਾਨੂੰ ਦੱਸਦੇ ਹਾਂ। ਹੇ ਭਾਈ ਹੁਸ਼ਨਾਕ ਸਿੰਘ ਜੀ, ਭਾਈ ਹੁਸ਼ਨਾਕ ਸਿੰਘ ਜੀ ਗੁਰੂ ਕਲਗੀਧਰ ਦੇ ਸੇਵਾਦਾਰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੇਡ ਵਰਤਾਈ ਨਾ ਤੇ ਸਾਰੇ ਦੌੜ ਗਏ, ਕੱਲਾ ਭਾਈ ਹੁਸ਼ਨਾਕ ਸਿੰਘ ਮਹਾਰਾਜ ਜੀ ਕੋਲ ਰਹਿ ਗਿਆ ਸੀ ਤੇ ਸਤਿਗੁਰੂ ਜੀ ਭਾਈ ਹੁਸ਼ਨਾਕ ਸਿੰਘ ਨੂੰ ਕਹਿੰਦੇ, ਭਾਈ ਹੁਸ਼ਨਾਕ ਸਿੰਘ ਜੀ ਜੋ ਪ੍ਰਗਟ ਹੋਣੀ ਹੈ ਉਸ ਸਮੇਂ 5000 ਕਲਯੁਗ ਦਾ ਸਮਾਂ ਬੀਤਿਆਂ, ਸਾਲ ਬੀਤਿਆਂ, ਉਸ ਵੇਲੇ ਦਾ ਸਾਰਾ ਪ੍ਰਸੰਗ ਤੁਹਾਨੂੰ ਦੱਸਦੇ ਹਾਂ।
ਇਤਨੇ ਬਿਕੈ ਸੁਭਾਉ ਅਮ੍ਰਿਤ ਇਕ ਕਰ ਸਭ ਆਏ।
ਧਰ ਜੀ ਪਹਿਲਾਂ ਬੜੇ ਅਲੌਕਿਕ ਜੇ ਸੁਭਾਅ ਕਰਕੇ ਬੈਠੇ ਸੀ, ਜਿਸ ਕਰਕੇ ਸਾਰੇ ਸਿੰਘ ਡਰ ਕੇ ਦੌੜ ਗਏ ਸੀ। ਪਰ ਜਦੋਂ ਸਤਿਗੁਰੂ ਜੀ ਦਾ ਸੁਭਾਅ ਫਿਰ ਪਹਿਲਾਂ ਵਰਗਾ ਹੋ ਗਿਆ, ਮਿਰਦ ਕੋਮਲ ਸੁਭਾਅ ਹੋ ਗਿਆ, ਤੋ ਸਤਿਗੁਰਾਂ ਦਾ ਪਹਿਲਾਂ ਵਰਗਾ ਸੁਭਾਅ ਹੋਇਆ ਵੇਖ ਕੇ ਜਿੰਨੀ ਸੰਗਤ ਸੀ, ਜਿੰਨੇ ਸਿੰਘ ਸਨ, ਉਹ ਵਾਪਸ ਗੁਰੂ ਕਲਗੀਧਰ ਜੀ ਕੋਲ ਆ ਗਏ।
ਸੁਣੈ ਜਸਾ ਸਤਿਗੁਰ ਕੈ ਸਗਰੇ ਬਿਸਮਾਏ।
ਗੁਰੂ ਕਲਗੀਧਰ ਜੀ ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਸਾਰੇ ਸੁਣ ਰਹੇ ਨੇ ਔਰ ਬੜੀ ਹੈਰਾਨੀ ਨਾਲ ਮਹਾਰਾਜ ਜੀ ਦੇ ਬਚਨ ਸੁਣ ਰਹੇ ਹਨ।
ਮਹਾਰਾਜ ਕਿਵ ਹੋਈ ਹੈ ਜਬ ਆਏ ਫਿਰੰਗੇ।
ਸਿੰਘ ਪੁੱਛਣ ਲੱਗੇ ਗੁਰੂ ਕਲਗੀਧਰ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਫਿਰੰਗੀ ਆਉਣਗੇ, ਅੰਗਰੇਜ਼ ਆਉਣਗੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਕਬਜ਼ਾ ਕਰਨ ਲਈ, ਉਸ ਵੇਲੇ ਕੀ ਹੋਵੇਗਾ? ਖਾਲਸਾ ਜੀ ਕਥਾ ਭਾਈ ਸੰਤੋਖ ਸਿੰਘ ਜੀ ਨੇ ਜਿਸ ਵੇਲੇ ਲਿਖੀ ਹੈ ਸੂਰਜ ਪ੍ਰਕਾਸ਼ ਦੀ, ਉਸ ਵੇਲੇ ਪੰਜਾਬ ਦੇ ਵਿੱਚ ਅੰਗਰੇਜ਼ ਕਾਬਜ਼ ਨਹੀਂ ਸਨ ਹੋਏ, ਖਾਲਸੇ ਦਾ ਰਾਜ ਸੀ। ਪਰ ਭਾਈ ਸਾਹਿਬ ਜੀ ਵੀ ਆਉਣ ਵਾਲੇ ਸਮੇਂ ਬਾਰੇ ਦੱਸ ਰਹੇ ਨੇ, ਯਾਨੀ ਕਿ ਉਨ੍ਹਾਂ ਨੇ ਵੀ ਪੜ੍ਹੇ ਨੇ, ਸੋ ਸਾਖੀ ਵਿੱਚੋਂ ਉਸੇ ਤਰੀਕੇ ਨਾਲ ਲਿਖ ਰਹੇ ਨੇ। ਇਹਦਾ ਮਤਲਬ ਹੈ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਭਵਿੱਖਿਅਤ ਬਚਨ ਨੇ ਜੋ ਤ੍ਰਈ ਕਾਲ ਸੱਤ ਨੇ ਜੋ ਸਤਿਗੁਰਾਂ ਨੇ ਕਹੇ ਨੇ। ਸਿੰਘ ਪੁੱਛਦੇ ਨੇ ਸਤਿਗੁਰੂ ਜੀ ਨੂੰ ਕਿ ਮਹਾਰਾਜ ਗਰੀਬ ਨਵਾਜ ਜੀ ਜਿਸ ਵੇਲੇ ਫਿਰੰਗੀ ਸਾਡੇ ਦੇਸ਼ ਵਿੱਚ ਆਉਣਗੇ ਉਸ ਵੇਲੇ ਕੀ ਹੋਵੇ? ਹਾਲਾਂਕਿ ਅੰਗਰੇਜ਼ ਜਿਹੜੇ ਸਨ ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਆ ਚੁੱਕੇ ਸੀ। ਈਸਟ ਇੰਡੀਆ ਕੰਪਨੀ ਇਹਨਾਂ ਦੀ ਉਹ ਬੰਬੇ ਦੀ ਬੰਦਰਗਾਹ ਤੋਂ ਪਹਿਲਾਂ ਹੀ ਅੰਦਰ ਐਂਟਰ ਕਰ ਚੁੱਕੀ ਸੀ। ਹੌਲੇ ਹੌਲੇ ਕਰਕੇ ਕਰਜ਼ਾ ਦਿੰਦਿਆਂ ਦੇਸ਼ ਨੂੰ ਗੁਲਾਮ ਕਰਦੇ ਚਲੇ ਗਏ। ਜਦੋਂ ਕਰਜ਼ਾ ਵਾਪਸ ਨਾ ਮੋੜਿਆ ਗਿਆ ਤੇ ਕਬਜ਼ਾ ਕਰਦੇ ਚਲੇ ਗਏ, ਰਿਆਸਤਾਂ ਨੂੰ ਖਰੀਦਦੇ ਚਲੇ ਗਏ, ਖਰੀਦਦੇ ਖਰੀਦਦੇ ਹੌਲੇ ਹੌਲੇ ਕਰਕੇ ਪੰਜਾਬ ਤੱਕ ਆਏ ਨੇ। ਤੋ ਮਹਾਰਾਜ ਜੀ ਨੂੰ ਸਿੰਘ ਪੁੱਛ ਰਹੇ ਨੇ, ਮਹਾਰਾਜ ਜੀ ਜਿਹੜੇ ਅੰਗਰੇਜ਼ ਨੇ ਇਹ ਫਿਰੰਗੀ ਜਦੋਂ ਆਉਣਗੇ ਉਸ ਵੇਲੇ ਕੀ ਹੋਵੇਗਾ?
ਪੰਥ ਤੁਮਾਰਾ ਖਾਲਸਾ ਕਿਮ ਹੋਏ ਸੁਖ ਸੰਗੀ।
ਤੁਹਾਡਾ ਜਿਹੜਾ ਪੰਥ ਖਾਲਸਾ ਹੋਵੇਗਾ ਉਹ ਕਿਵੇਂ ਸੁਖ ਸੰਗੀ, ਕਿਵੇਂ ਸੁਖ ਦਾ ਸੰਗੀ ਹੋਵੇਗਾ ਜਦੋਂ ਇਹ ਫਿਰੰਗੀ ਆਉਣਗੇ?
ਕਿਮ ਇਨ ਠਹਿਰੇ ਰਾਜ ਤਬ ਜਬ ਤਿੰਨ ਦਲ ਆਵੇ।
ਮਹਾਰਾਜ ਜੀ ਜਦੋਂ ਫਿਰੰਗੀਆਂ ਦਾ ਦਲ ਆਵੇਗਾ, ਇਹ ਫਿਰੰਗੀ ਹਿੰਦੁਸਤਾਨ ਵਿੱਚ ਆਉਣਗੇ ਤੇ ਤੁਹਾਡੇ ਖਾਲਸੇ ਦਾ ਦਲ ਫਿਰ ਕਿਵੇਂ ਉਨ੍ਹਾਂ ਅੱਗੇ ਠਹਿਰੇਗਾ, ਕਿਵੇਂ ਉਨ੍ਹਾਂ ਦੇ ਅੱਗੇ ਤੁਹਾਡੇ ਖਾਲਸੇ ਦਾ ਪ੍ਰਤਾਪ ਚੱਲੇਗਾ?
ਕੈਸੇ ਫਿਰ ਸੰਤ ਸਭ ਸੁਣ ਗੁਰੂ ਬਤਾਵੇ।
ਜਦੋਂ ਸਿੰਘਾਂ ਨੇ ਇਸ ਤਰ੍ਹਾਂ ਪੁੱਛਿਆ, ਮਹਾਰਾਜ ਜੀ ਨੂੰ ਪੁੱਛਦੇ ਸਿੰਘ, ਮਹਾਰਾਜ ਜੀ ਉਸ ਵੇਲੇ ਕੀ ਹੋਵੇਗਾ, ਕੀ ਵਰਤਾਰਾ ਵਰਤੇਗਾ ਜਦੋਂ ਫਿਰੰਗੀ ਆਉਣਗੇ? ਇਹ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਮੌਨ ਫਿਰੰਗੀ ਆਏ ਹੈ ਦਲ ਦੂਰ ਕਨੇਰਾ।
ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਜਦੋਂ ਇਹ ਅੰਗਰੇਜ਼ ਆਉਣਗੇ, ਮੌਨ ਫਿਰੰਗੀ ਦਾ ਮਤਲਬ ਹੈ ਅੰਗਰੇਜ਼, ਜਦੋਂ ਇਹ ਅੰਗਰੇਜ਼ ਆਉਣਗੇ ਫਿਰੰਗੀ ਆਉਣਗੇ ਵੱਡਾ ਭਾਰੀ ਦਲ ਇਕੱਠਾ ਕਰਕੇ, ਫੌਜਾਂ ਇਕੱਠੀਆਂ ਕਰਕੇ,
ਸਿੰਘ ਗੁਰਿੰਦ ਸੁਸੈਨ ਬਲ ਹੋਈ ਹੈ ਬਹੁ ਤੇਰਾ।
ਜਿਹੜੀ ਸਿੰਘਾਂ ਦੀ ਫੌਜ ਹੋਵੇਗੀ, ਗੁਰਿੰਦ ਦਾ ਮਤਲਬ ਹੈ ਜਿਹੜੇ ਗੁਰੂ ਦੀਆਂ ਫੌਜਾਂ, ਗੁਰੂ ਕੇ ਸਿੰਘ ਹੋਣਗੇ, ਗੁਰੂ ਦਾ ਜਿਹੜਾ ਦਲ ਹੋਵੇਗਾ, ਸੈਨਾ ਹੋਵੇਗੀ, ਉਹ ਫਿਰ ਬੜੇ ਭਾਰੀ ਬਲ ਦੇ ਨਾਲ ਇਹਨਾਂ ਆਏ ਹੋਏ ਫਿਰੰਗੀਆਂ ਦਾ ਮੁਕਾਬਲਾ ਕਰੇਗੀ।
ਮੈਂ ਪਾਲਕ ਦੋਏ ਬਿਚਨ ਕੇ ਮਿਲ ਹੈ ਤਿਸ ਬਾਰੇ।
ਦੋਹਾਂ ਦਿਸ਼ਾਵਾਂ ਦੇ ਜਿਹੜੇ ਰਾਜੇ ਨੇ ਉਹ ਆਪਸ ਵਿੱਚ ਮਿਲਣਗੇ, ਉਹਨਾਂ ਦਾ ਆਪਸ ਵਿੱਚ ਮੇਲ ਹੋਵੇਗਾ।
ਵੈ ਬਖੇੜਾ ਪਰਸ ਪਰ ਐਸੇ ਛਤਾਰੇ।
ਉਹਨਾਂ ਦਾ ਆਪਸ ਵਿੱਚ ਪਰਸ ਪਰ ਬਖੇੜਾ ਹੋਵੇਗਾ। ਪਹਿਲਾਂ ਤਾਂ ਦੋਹਾਂ ਰਾਜਿਆਂ ਦੀ ਸੰਧੀ ਹੋਵੇਗੀ। ਸੰਧੀ ਹੋਈ ਵੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਸੰਧੀ ਹੋਈ ਸੀ। ਲੁਧਿਆਣੇ ਦੀ ਜਿਹੜੀ ਰਾਜ ਦੀ ਹੱਦ ਜਿਹੜੀ ਸੀ ਉਹ ਮੁਕਰਰ ਕੀਤੀ ਗਈ ਸੀ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਹੁਸ਼ਨਾਥ ਸਿੰਘ ਨੂੰ ਇਹ ਭਵਿੱਖਤ ਬਚਨ ਦੱਸ ਰਹੇ ਨੇ ਕਿ ਦੋਹਾਂ ਪਾਸਿਆਂ ਦੇ ਰਾਜਿਆਂ ਦਾ ਮੇਲ ਹੋਵੇਗਾ, ਔਰ ਜਿਸ ਵੇਲੇ ਮੇਲ ਹੋਵੇਗਾ ਦੋਹਾਂ ਦਲਾਂ ਦਾ, ਫਿਰ ਇਹਨਾਂ ਦਾ ਸਹਿਜੇ ਸਹਿਜੇ ਕਰਕੇ ਆਪਸ ਵਿੱਚ ਬਖੇੜਾ ਵੀ ਹੋਵੇਗਾ।
ਕਬੋ ਸਬਲ ਮਮ ਖਾਲਸਾ रहने बल फिरंगे।
कदे मेरा खालसा बलवान हो जाएगा, उरे जड़े फिरंगी ने अंग्रेज ने ए निर्बल ते कमजोर हो जाणगे।
कबो निबल मम पंथ है सेत बल कुदंगे।
कदे मेरा पंथ कमजोर हो जाएगा ते जड़े अंग्रेज ने बलवान हो जाणगे, ए बलवान हो के आके देश ते कब्जा करन लग पैणगे।
जो पई रहे खालसा जब लग न्यारो तब लग तेज दियो मैं थारो।
महाराज जी कहंदे जदो तक मेरा खालसा न्यारा रहेगा उदो तक मैं अपने खालसे नू अपना पूर्ण तेज प्रताप बख्शांगा। जदो तक मेरा खालसा न्यारा रहेगा उदो तक मैं अपने खालसे नू अपना पूर्ण तेज पूर्ण प्रताप पूर्ण बल बख्शांगा।
बंदे जाए मोह की फास।
पर जदों मेरा खालसा न्यारापन छड़न लग पेगा, मोह दियां फांसियां विच बन्ने जान लगणगे।
सुत बंता आदक बात आवास।
पुत्रां धीआं घर वालियां दे मोह च पै जाणगे, इन्हां दी ममता दे विच लग जाणगे ते मोह दे विच पए होए न्यारापन छड देणगे।
गऊआं नां कै रिश्वत ले।
और शस्त्र छड के गऊआं नूं हकणे वाले बन जाणगे, गऊआं नूं चारण वाले बन जाणगे। शस्त्र त्याग के आखणगे शस्त्रां नाल सानू नहीं कुछ मिलदा, असीं तां गऊआं मझां चार के गुजारा करांगे। हुण इत्थे गऊआं मझां चारण तो नहीं रोकदे सतगुरु जी, जिमीदारां ने उह वी चारनियां ने, पर शस्त्र ना त्यागण। महाराज जी कहिंदे जदों शस्त्र छड देणगे ते गऊआं मझां नूं चारण वाले चरवाइए बन जाणगे ते रिश्वत खोरी हो जाणगे, रिश्वतां लै के माड़े काम करणगे।
इत्यादिक कर्मन बसते।
जदों इत्यादिक भैड़े कर्मां विच मेरे सिंह लग जाणगे ते बड़े लगे भी उस समय जिहड़े राजे सन उन्हां समयां दे जिहड़े राजिआं दे समय अगे जिहड़ी होर पबलिक सी न्यारापन उन्हां ने छड्डणा शुरू कर दिता ते कहंदे फिर वो रिश्वत लैण के रिश्वत बस हो के त्यादक भैड़े कर्म करनगे।
ती भैण का पैसा खावै मैं दुली चे न्याओ कमावै।
और धीआं भैणां दा पैसा खाणगे, धीआं दा पैसा खाण वेले गुरेज नहीं करनगे, भैणां दा पैसा खाण वेले गुरेज नहीं करनगे। और बैठ दलीचे न्याओ कमावै दा मतलब है भी एसी कमरिया च बह के न्या करया करनगे। पहला न्या हुंदे सी सिंह न्या करदे सी दरख्तां दे छावां थले, पिंडां दियां सत्थां च बह के लोकां विच पबलिक विच बह के पहला न्या हुंदा सी। ते कहंदे फिर ये न्या इस तरह करया करनगे भी कल्ले अपनी मर्जी नाल ही न्या करदे आ करनगे, बैठिआं एसी कमरिया दे विच ठंडे कमरिया दे विच। हुण जिहड़े न्याय इस तरह दे होणगे पबलिक विच विचर के ना कीते जाणगे, लोकां विच विचर के ना कीते जाणगे, उह न्याय किवें न्याय हो सकदा? उह वेख्या ही नहीं, जदों जाके पबलिक विच माहौल जाके नहीं वेख्या फिर उह न्याय नहीं अन्याय होवेगा। दलीचियां विच बह के सोहणे रेशमी गद्दियां ते बह के ऐशो इशरत दे समानां दे विच रह के जिहड़े उह ने उह इस तरह कचहरियां विच बैठ के प्रचार न्याय करया करनगे। पहले सिख सरदारां वांगू जिहड़े बंदगी वाले साधे हुंदे सन उह कचहरियां जिहड़ियां सी उहनां दीआं रुखां दीआं छावें लगदीआं सी, आम सफावां विच विछदीआं सन, फिर उह न्याय करदे सी। कहिंदे ऐसा न्याय नहीं करनगे।
वाचै वेद गिरा गुर छोड़ै।
वेदां नूं उत्तम समझणगे, गुरु दी बाणी नूं पढ़ना छड देणगे। कहणगे जी वेद ज्यादा डूंघे ने, वेद बड़े कठन ने जी। गुरबाणी नूं कहणगे जी तां सरल है सौखी है। वेदां नूं ज्यादा महत्ता देणगे और गुरबाणी नूं छड देणगे।
विपर धर्म कर जी मैं मुड़े।
और ब्राह्मणा वाला धर्म जीवणगे, और मुड तों जिहड़ा जिहड़ा ब्राह्मणा वाला धर्म है विपर धर्म धार के अपनी उपजीविका करणगे।
नार मलेच्छी घर में आना।
और मलेच्छी स्त्रियां जिहड़ियां तुरकणियां ने उह अपने घरां विच लियाउणियां शुरू कर देणगे।
वेशवा रमण न कवै किसान।
और वेशवा नाल रमण करदियां भी अपने मन दे विच किसी प्रकार की लाज नहीं करणगे। इह होया भी उस समय च जदों सिख रियासतां कायम हो गईआं, सिख राजिआं ने ਫਿਰ ਉਸ ਵਕਤ ਜਿਹੜੀਆਂ ਵੇਸ਼ਵਾਵਾਂ ਤੁਰਕਣੀਆਂ ਸੀ ਉਹ ਵੀ ਆਪਣੇ ਘਰਾਂ ਵਿੱਚ ਰਾਣੀਆਂ ਬਣਾ ਲਈਆਂ, ਉਹਨਾਂ ਨਾਲ ਵੀ ਰਮਣਾ ਸ਼ੁਰੂ ਕਰ ਦਿੱਤਾ। ਗੁਰੂ ਕਲਗੀਧਰ ਜੀ ਇਹ ਬਚਨ ਉਦੋਂ ਕਹਿ ਰਹੇ ਨੇ ਜਦੋਂ ਹਾਲੇ ਸਿੱਖ ਰਾਜ ਕਾਇਮ ਨਹੀਂ ਸੀ ਹੋਇਆ। ਸਿੱਖ ਰਾਜ ਖਤਮ ਹੋਣ ਦੇ ਕਾਰਨ ਮਹਾਰਾਜ ਜੀ ਦੱਸ ਰਹੇ ਨੇ ਕਿ ਇਹਨਾਂ ਨੇ ਨਿਆਰਾਪਨ ਛੱਡਣਾ ਸ਼ੁਰੂ ਕਰ ਦਿੱਤਾ, ਇਸ ਕਰਕੇ ਇਹਨਾਂ ਦਾ ਨਿਆਰਾਪਨ ਜਦੋਂ ਖਤਮ ਹੋਇਆ ਤੇ ਰਾਜ ਵੀ ਪੁੱਛਦਾ ਚਲਾ ਗਿਆ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹੋ ਜਿਹੇ ਹੋ ਜਾਣਗੇ ਕਿ ਮਲੇਛੀ ਇਸਤਰੀਆਂ ਜਿਹੜੀਆਂ ਨੇ ਘਰਾਂ ਵਿੱਚ ਲਿਆਉਣਗੇ ਔਰ ਵੇਸ਼ਵਾਵਾਂ ਨਾਲ ਰਮਦਿਆਂ ਹੋਇਆ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ ਸ਼ਰਮ ਜਾਂ ਲਾਜ ਨਹੀਂ ਕਰਨਗੇ।
ਖੋਜੈ ਪੀਰਾਂ ਗੁਰਦੂਰ,
ਔਰ ਪੀਰਾਂ ਦੀਆਂ ਕਬਰਾਂ ਨੂੰ ਜਾ ਕੇ ਲੱਭਦੇ ਫਿਰਨਗੇ, ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਨਗੇ, ਗੁਰੂ ਨੂੰ ਛੱਡ ਦੇਣਗੇ, ਗੁਰੂ ਦਾ ਭਰੋਸਾ ਛੱਡ ਦੇਣਗੇ ਔਰ ਪੀਰਾਂ ਦੀਆਂ ਮੜੀਆਂ ਕਬਰਾਂ ਤੇ ਜਾ ਕੇ ਨੱਕਾਂ ਰਗੜਦੇ ਫਿਰਨਗੇ, ਉੱਥੇ ਸੀਰਨੀਆਂ ਚੜਾਉਂਦੇ ਫਿਰਨਗੇ।
ਨਾਰੀ ਨਿਆਉ ਕਰੇ ਭਰਪੂਰ,
ਔਰ ਨਾਰੀ ਨਿਆਉ ਕਰਨਗੇ, ਯਾਨੀ ਕਿ ਕੰਮ ਦਿਲਾਂ ਤੇ ਬੁਜਦਲਾਂ ਵਾਲਾ ਮਰਦਾਂ ਵਾਲਾ ਨਿਆਂ ਨਹੀਂ ਕਰਨਗੇ। ਜਿਹੜਾ ਘੱਟ ਦਿਲ ਵਾਲਾ ਨਾਰੀ ਨਿਆਂ ਜਿਸ ਨੂੰ ਕਹਿੰਦੇ ਨੇ, ਨਾਰੀ ਨਿਆਂ ਦਾ ਮਤਲਬ ਹੈ ਕਿ ਡਰ ਡਰ ਕੇ ਕਾਇਰਤਾ ਵਾਲੇ ਨਿਆਂ ਕਰਨਗੇ, ਡਰ ਕੇ ਕਿਸੇ, ਹੁਣ ਜਿਹੜਾ ਕਿਸੇ ਦੇ ਡਰ ਵਿੱਚ ਨਿਆਂ ਕੀਤਾ ਜੇ ਉਹ ਨਿਆਂ ਹੋ ਹੀ ਨਹੀਂ ਸਕਦਾ, ਜਿਹੜਾ ਡਰ ਡਰ ਕੇ ਨਿਆਂ ਕੀਤਾ ਜੋ ਨਿਆਂ ਹੋਵੇਗਾ। ਮਹਾਰਾਜ ਜੀ ਕਹਿੰਦੇ ਨਾਰੀ ਨਿਆਂ ਕਰਨਗੇ, ਡਰ ਡਰ ਕੇ ਨਿਆਂ ਕਰਿਆ ਕਰਨਗੇ।
ਸਿੱਖਣੀਆਂ ਗਲ ਪ੍ਰਤੀ ਉਨਚਾ,
ਔਰ ਬਹੁਤ ਸਾਰੀਆਂ ਔਰਤਾਂ ਆਪਣੇ ਘਰ ਦੇ ਵਿੱਚ ਦਾਸੀਆਂ ਜਿਹੜੀਆਂ ਨੇ ਉਹਨਾਂ ਦਾਸੀਆਂ ਨੂੰ ਆਪਣੀਆਂ ਸਿੱਖਣੀਆਂ ਬਣਾਉਣੀਆਂ ਚਾਹਣਗੇ, ਯਾਨੀ ਕਿ ਏਕਾ ਨਾਰੀ ਜਤੀ ਨਹੀਂ ਰਹਿਣਗੇ, ਟਹਿਲਣਾ ਨੂੰ ਵੀ ਆਪਣੇ ਘਰ ਪਾ ਲੈਣਗੇ।
ਨ੍ਰਿਪ ਨਾਰੀ ਮੈਂ ਨੇਕ ਨਾਰਾ ਹੈ,
ਔਰ ਇੱਕ ਜਿਹੜੀ ਰਾਣੀ ਹੈ ਉਹਦੇ ਵਿੱਚ ਨੇਕ ਨਹੀਂ ਰਹਿਣਗੇ। ਸਾਡੇ ਸਿੱਖ ਰਿਆਸਤਾਂ ਦੇ ਐਸੇ ਰਾਜੇ ਹੋਏ ਜਿਨ੍ਹਾਂ ਨੇ 300-300 ਤੋਂ ਵੀ ਵੱਧ ਰਾਣੀਆਂ ਆਪਣੇ ਘਰਾਂ ਵਿੱਚ ਪਾ ਲਈਆਂ। ਸੋ ਕਹਿਣ ਤੋਂ ਭਾਵ ਕਿ ਉਹ ਏਕਾ ਨਾਰੀ ਜਤੀ ਨਹੀਂ ਹੋਣਗੇ, ਏਕਾ ਨਾਰੀ ਜਤ ਨੂੰ ਤਿਆਗ ਦੇਣਗੇ, ਰਾਣੀਆਂ ਪ੍ਰਤੀ ਵਫ਼ਾਦਾਰ ਨਹੀਂ ਰਹਿਣਗੇ।
ਪ੍ਰਥਮ ਫਰੰਗੀ ਲੁਧਪੁਰ ਆਵੇ,
ਮਹਾਰਾਜ ਜੀ ਕਹਿੰਦੇ ਆ ਜਿਹੜੇ ਫਰੰਗੀ ਅੰਗਰੇਜ਼ ਨੇ ਪਹਿਲਾਂ ਲੁਧਪੁਰ ਲੁਧਿਆਣੇ ਆਉਣਗੇ, ਲੁਧਿਆਣੇ ਤੱਕ ਆ ਕੇ ਆਪਣੇ ਰਾਜ ਦੀ ਜਿਹੜੀ ਹੱਦ ਹੈ ਉਹ ਮੁਕਰਰ ਕਰਨਗੇ।
ਹੋਗੇ ਰਾਜ ਤੇਜ ਵੱਧ ਜਾਵੇ,
ਔਰ ਫਿਰ ਇੱਥੇ ਆ ਕੇ ਉਹ ਆਪਣਾ ਰਾਜ ਭੋਗਣਗੇ ਸਹਿਜੇ ਸਹਿਜੇ। ਉਹਨਾਂ ਅੰਗਰੇਜ਼ਾਂ ਦਾ ਫਰੰਗੀਆਂ ਦਾ ਜਿਹੜਾ ਰਾਜ ਹੈ ਉਹਨਾਂ ਦਾ ਜਿਹੜਾ ਤੇਜ ਹੈ ਉਹ ਵੱਧਦਾ ਚਲਾ ਜਾਏਗਾ।
ਧਨ ਅਰ ਸੁੰਦਰ ਤ੍ਰਿਆ ਤੂੰ ਲੈਵੇ,
ਸੋਹਣਾ ਧਨ ਤੇ ਸੋਹਣੀਆਂ ਇਸਤਰੀਆਂ ਆਪਣੇ ਘਰਾਂ ਦੇ ਵਿੱਚ ਲੈ ਕੇ ਰੱਖਿਆ ਕਰਨਗੇ। ਉਹ ਫਿਰੰਗੀ ਵੀ ਜਿਹੜੇ ਨੇ ਉਹ ਧਨ ਤੇ ਇਸਤਰੀਆਂ ਹਿੰਦੁਸਤਾਨ ਦੀਆਂ ਆਪਣੇ ਘਰ ਵਿੱਚ ਇਕੱਠੀਆਂ ਕਰਨਗੇ।
ਤਵੇ ਸਿੰਘ ਦੀਰਘ ਦੁੱਖ ਖੋਵੇ,
ਉਸ ਵੇਲੇ ਫਿਰ ਮੇਰੇ ਸਿੰਘਾਂ ਨੂੰ ਬੜਾ ਡਾਢਾ ਦੁੱਖ ਪਾਉਣਾ ਪਵੇਗਾ। ਅੰਗਰੇਜ਼ਾਂ ਦੇ ਸਮੇਂ ਜਿੰਨੇ ਸਿੱਖ ਦੁਖੀ ਹੋਏ ਬਹੁਤ ਜ਼ਿਆਦਾ ਵੱਡਾ ਡਾਢਾ ਦੁੱਖ ਸੀ। ਆਪਣੇ ਸਾਡੇ ਜਿਹੜੇ ਸਨ ਭਾੜਾ ਸਿੰਘ ਵਰਗੇ, ਧਿਆਨ ਸਿੰਘ ਡੋਗਰੇ ਵਰਗੇ, ਲਾਲ ਸਿੰਘ ਵਰਗੇ, ਇਹ ਅੰਗਰੇਜ਼ਾਂ ਦੇ ਪਿੱਠੂ ਬਣ ਗਏ ਤੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਖਾਲਸੇ ਦਾ ਰਾਜ ਖਤਮ ਕਰਨ ਵਾਸਤੇ ਇਹਨਾਂ ਨੇ ਪੂਰਾ ਯੋਗਦਾਨ ਪਾਇਆ। ਉਸ ਵੇਲੇ ਫਿਰ ਇਹੋ ਜਿਹੇ ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ। ਆਮ ਸਿੰਘ ਤਾਂ ਦੁਖੀ ਹੋਏ ਪਰ ਜਿਹੜੇ ਆਗੂ ਸਨ, ਮੁਖੀਏ ਸਨ, ਉਹ ਹੀ ਜਾ ਕੇ ਅੰਗਰੇਜ਼ਾਂ ਦੇ ਪਿੱਠੂ ਬਣ ਗਏ। ਭਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹਦੇ ਸਿੰਘਾਂ ਦੇ ਨਾਲ ਸੀ ਗੈਰ ਸਾਲੀ। ਭਾੜਾ ਸਿੰਘ ਵਰਗਿਆਂ ਦਾ ਸ਼ਾਹ ਮੁਹੰਮਦ ਨੇ ਉਹ ਜੰਗਨਾਮਾ ਲਿਖਿਆ ਜੋ ਪੜ੍ਹ ਕੇ ਪਤਾ ਲੱਗਦਾ ਕਿ ਸਾਡੇ ਜਿਹੜੇ ਉਸ ਵੇਲੇ ਕਿੰਨੇ ਇਹੋ ਜਿਹੇ ਪਿੱਠੂ ਸਨ ਅੰਗਰੇਜ਼ਾਂ ਦੇ ਜਿਹੜੇ ਸਿੱਖਾਂ ਦੇ ਆਗੂ ਬਣੇ ਹੋਏ ਸਨ। ਮਹਾਰਾਜ ਜੀ ਕਹਿੰਦੇ ਸਾਡੇ ਜਿਹੜੇ ਸਿੰਘ ਨੇ ਫਿਰ ਉਹ ਦੁੱਖ ਪਾਉਣਗੇ।
ਅਬ ਬੇਮੁਖ ਗੁਰ ਤੇਜੇ ਭਏ,
ਮਹਾਰਾਜ ਜੀ ਕਹਿੰਦੇ ਜਿਹੜੇ ਹੁਣ ਸਾਡੇ ਤੋਂ ਬੇਮੁਖ ਹੋ ਕੇ ਗਏ ਸਨ,
ਤਬ ਤਿਨਕੇ ਸਿਰ ਸੰਕਟ ਪਏ,
ਇਹਨਾਂ ਦੇ ਸਿਰ ਦੇ ਉੱਤੇ ਬੜਾ ਵੱਡਾ ਭਾਰੀ ਸੰਕਟ ਪਵੇਗਾ।
ਚਿੰਤਾ ਬਦੈ ਸਬਨ ਕੇ ਬੀਚ,
ਇਹਨਾਂ ਦੀ ਬੜੀ ਵੱਡੀ ਭਾਰੀ ਚਿੰਤਾ ਹਿਰਦੇ ਵਿੱਚ ਵਧੇਗੀ।
ਕਰੇ ਪੁਕਾਰ ਗੁਰੂ ਦੇ ਮੀਚ,
ਪੁਕਾਰਾਂ ਕਰਨਗੇ ਕਿ ਸਾਨੂੰ ਮੌਤ ਆ ਜਾਏ ਪਰ ਮੌਤ ਵੀ ਨਹੀਂ ਆਵੇਗੀ।
ਪੁਲ ਸਿੰਘ ਬੁਝਿਓ ਮਹਾਰਾਜ,
ਸਿੰਘ ਪੁੱਛਣ ਲੱਗੇ ਹੇ ਗੁਰੂ ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਜੀ ਇਹ ਤਾਂ ਤੁਸੀਂ ਅੰਗਰੇਜ਼ਾਂ ਦੇ ਬਾਰੇ ਦੱਸਿਆ, ਫਰੰਗੀਆਂ ਦੇ ਬਾਰੇ ਦੱਸਿਆ ਕਿ ਫਰੰਗੀਆਂ ਦਾ ਰਾਜ ਹੋਵੇਗਾ ਦੇਸ਼ ਵਿੱਚ, ਸਿੰਘਾਂ ਕੋਲੇ ਰਾਜ ਹੋਣਗੇ। ਮਹਾਰਾਜ ਜੀ ਹੁਣ ਕਿਰਪਾ ਕਰਕੇ ਦੱਸੋ,
ਕਿਮ ਤੁਰਕਨ ਕੋ ਤਲ ਹੈ, ਕਿਮ ਤੁਰਕਨ किम तुरकन को होए कुकाज।
महाराज जी ना तुरकां दा कुकाज की होवेगा उस वेले, इना तुरकां दा राज भाग, क्योंकि हुण तां तुरकां दा राज है, इना मलेच्छां दा राज है, ते महाराज जी इना दा की होवेगा उस वेले, जदों अंग्रेज काबज होणगे फिर इना दा की होवेगा।
राज तेज भूमि मैं पूरा,
इस वेले इना दा सारी धरती दे उत्ते राज तेज है, इस वेले ए राज कर रहे ने।
किम इनके तव है दूरा,
इना तो ए राज भाग किवें दूर होवेगा, इना दा ए राज भाग किवें खत्म होवेगा, किवें खालसे कोल आवेगा।
सुन सतगुर तव खोल सुनायो, जथा पवित मैं बन आयो।
सुन के सतगुरु कलगीधर जी ने फिर सारी वार्ता खोल के सुनाई जो भविखत विच होनी सी, जिवे इन्हां तुरकां दा राज भाग खोया जाना सी, ओ सारे भविखत वचन फिर गुरु कलगीधर जी ने सरवण कराए।
अकबर ब्रह्मचारी तन धारा,
महाराज जी कहंदे भाई जिहड़ा इह अकबर बादशाह सी हिंदुस्तान दा, मुसलमाना दा, मुगलां दा बादशाह, ਇਹ ਪਹਿਲਾਂ ਬ੍ਰਹਮਚਾਰੀ ਸੀ। ਪਿਛਲੇ ਜਨਮ ਚ ਇੱਕ ਬ੍ਰਹਮਚਾਰੀ ਨੇ ਅਕਬਰ ਦਾ ਸਰੀਰ ਧਾਰਨ ਕੀਤਾ, ਰਾਜ ਭਾਗ ਪ੍ਰਾਪਤ ਕੀਤਾ।
ਧਰਮ ਆਪਣਾ ਖੂਬ ਸਵਾਰਾ,
ਔਰ ਅਕਬਰ ਨੇ ਆਪਣੇ ਧਰਮ ਨੂੰ ਖੂਬ ਸਵਾਰਿਆ, ਇਹਨੇ ਇਸਲਾਮ ਧਰਮ ਦਾ ਬੜਾ ਪ੍ਰਚਾਰ ਕੀਤਾ।
ਜਿਸਕੇ ਜਹਾਂਗੀਰ ਸੁਤੋਵਾ,
ਅਕਬਰ ਦੇ ਘਰ ਅੱਗੇ ਉਹਦਾ ਪੁੱਤਰ ਬਾਦਸ਼ਾਹ ਜਹਾਂਗੀਰ ਹੋਇਆ ਹੈ।
ਸ਼ਾਹ ਜਹਾਂ ਪੁਨ ਸਭ ਨੇ ਜੁਆ,
ਜਹਾਂਗੀਰ ਦਾ ਲੜਕਾ ਅੱਗੇ ਬਾਦਸ਼ਾਹ ਸ਼ਾਹ ਜਹਾਨ ਹੋਇਆ ਸਾਰਿਆਂ ਨੇ ਵੇਖਿਆ ਹੈ।
ਆਏ ਵਲਾਇਤ ਤੇ ਤਿਸ ਪਹੁਣ,
ਔਰ ਇਸ ਪ੍ਰਕਾਰ ਨਾਲ ਵਲਾਇਤ ਤੋਂ ਬੜੀਆਂ ਬੜੀਆਂ ਚੀਜ਼ਾਂ ਉਹਦੇ ਘਰ ਦੇ ਵਿੱਚ ਆਉਂਦੀਆਂ ਸਨ।
ਰਹੇ ਗੁਲਾਮ ਹੋਏ ਕਰ ਮੌਨ,
ਔਰ ਜਿਹੜੇ ਵਲਾਇਤ ਤੋਂ ਦੂਜੇ ਦੇਸ਼ਾਂ ਵਿੱਚੋਂ ਆਏ ਲੋਕ ਉਹ ਵੀ ਆ ਕੇ ਇਹਦੇ ਗੁਲਾਮ ਬਣ ਕੇ ਰਹਿੰਦੇ ਰਹੇ।
ਬਹੁਰਨ ਰੰਗ ਬੰਦ ਕਰ ਆਗੇ,
ਸ਼ਾਹ ਜਹਾਨ ਤੋਂ ਬਾਅਦ ਉਹਨੇ ਸ਼ਾਹ ਜਹਾਨ ਨੂੰ ਬੰਦੀ ਬਣਾ ਕੇ ਆਪਣੇ ਪਿਓ ਨੂੰ, ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਤਖ਼ਤ ਦਾ ਕਾਬਜ ਬਣਿਆ, ਬਾਦਸ਼ਾਹ ਬਣਿਆ।
ਮੀਰਾ ਸ਼ਾਹ ਸੇਵ ਮੈਂ ਲਾਗੇ,
ਤੇ ਖਾਲਸਾ ਜੀ ਜਿਹੜਾ ਔਰੰਗਜ਼ੇਬ ਸੀ ਇੱਕ ਮੁਸਲਮਾਨ ਫਕੀਰ ਸੀ, ਮੀਰਾ ਸ਼ਾਹ ਉਹਦਾ ਚੇਲਾ ਸੀ। ਇਹ ਪਹਿਲਾਂ ਦਾਰਾ ਸ਼ਿਕੋਹ ਨੂੰ ਵੀ ਕਹਿੰਦਾ ਸੀ, ਆਪਣੇ ਨਾਲ ਦੇ ਭਰਾਵਾਂ ਨੂੰ ਵੀ ਕਹਿੰਦਾ ਸੀ ਕਿ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਬਣ ਜਾਓ, ਜੇ ਮੈਂ ਤਾਂ ਫਕੀਰ ਬਣਨਾ। ਪਹਿਲਾਂ ਫਕੀਰਾਂ ਦੇ ਕੋਲ ਰਿਹਾ ਹੈ। ਮੀਰਾ ਸ਼ਾਹ ਇਹਦੇ ਗੁਰੂ ਦਾ ਨਾਂ ਸੀ ਔਰੰਗਜ਼ੇਬ ਦਾ। ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਮੀਰਾ ਸ਼ਾਹ ਦੀ ਸੇਵਾ ਦੇ ਵਿੱਚ ਪਹਿਲਾਂ ਨੁਰੰਗਾ ਲੱਗਾ ਸੀ।
ਸਾਧਨ ਵਾਸੀ ਮੈਂ ਜਾਣੀ,
ਉਸ ਵੇਲੇ ਨੇ ਪਹਿਲਾਂ ਆਪਣੇ ਮਨ ਦੇ ਵਿੱਚ ਸਾਧੂ ਬਣਨ ਦੀ ਬਿਰਤੀ ਰੱਖੀ ਸੀ ਕਿ ਮੈਂ ਸਾਧੂ ਬਣਾਂਗਾ, ਫਕੀਰ ਬਣਾਂਗਾ।
ਤੋ ਨਾ ਛੁੱਟੀ ਬਾਤ ਪੁਰਾਣੀ,
ਪਰ ਜਿਹੜੀ ਰਾਜ ਕਰਨ ਦੀ ਲਾਲਸਾ ਸੀ ਉਹਦੇ ਮਨ ਚੋਂ ਨਹੀਂ ਛੁੱਟੀ। ਪਹਿਲਾਂ ਤਾਂ ਇਹਨੇ ਮਨ ਚ ਸੋਚਿਆ ਕਿ ਮੈਂ ਫਕੀਰ ਬਣਾਂਗਾ, ਮੀਰਾ ਸ਼ਾਹ ਦਾ ਚੇਲਾ ਸੀ, ਪਰ ਬਾਅਦ ਵਿੱਚ ਇਹਨੇ ਆਖਿਆ ਕਿ ਮੈਂ ਤਾਂ ਰਾਜ ਭਾਗ ਨਹੀਂ ਛੱਡ ਸਕਦਾ। ਰਾਜ ਭਾਗ ਦੀ ਜਿਹੜੀ ਲਾਲਚ ਦੀ ਬਿਰਤੀ ਸੀ ਉਹ ਇਹਨੇ ਨਹੀਂ ਛੱਡੀ।
ਮਗ ਖੁਦਾਏ ਕੋ ਲੱਕ ਕਰ ਭੁਲਾ,
ਜਿਹੜਾ ਖੁਦਾ ਦਾ ਰਸਤਾ ਸੀ ਉਹ ਭੁੱਲ ਗਿਆ ਔਰੰਗਜ਼ੇਬ, ਰੱਬ ਦਾ ਰਸਤਾ ਇਹਨੇ ਭੁਲਾ ਦਿੱਤਾ।
ਲਾਲਚ ਲੱਗੇ ਰਾਜ ਮਗ ਭੁਲਾ,
ਔਰ ਲਾਲਚ ਲੱਗ ਗਿਆ ਰਾਜ ਭਾਗ ਦਾ, ਤੇ ਨਸ਼ੇ ਵਿੱਚ ਰਾਜ ਭਾਗ ਦੇ ਫੁੱਲਿਆ ਫਿਰਦਾ ਹੁਣ ਔਰੰਗਜ਼ੇਬ, ਹੰਕਾਰਿਆ ਫਿਰਦਾ ਹੈ।
ਭਾਈ ਮਾਰਾ ਰਾਜ ਨ ਛੋਰਾ,
ਭਰਾ ਮਾਰ ਦਿੱਤੇ ਔਰੰਗਜ਼ੇਬ ਨੇ, ਪਰ ਇਹਨੇ ਰਾਜ ਭਾਗ ਦੀ ਇੱਛਾ ਨਹੀਂ ਛੱਡੀ।
ਦਾਰਾ ਕਾਟ ਛਤਰਪਦ ਤੂਰਾ,
ਵੇਖੋ ਦਾਰਾ ਸ਼ਿਕੋਹ ਨੂੰ ਵੀ ਮਾਰ ਕੇ ਕੱਟ ਕੇ ਸਾਰੇ ਛਤਰੂ ਆਪਣੇ ਜਿਹੜੇ ਸਨ ਉਹ ਖਤਮ ਕਰ ਦਿੱਤੇ।
ਮਦ ਪਰ ਰਾਜ ਕਰਤੇ ਕਿਛਾਓ,
ਔਰ ਬੜੇ ਮਦ ਹੰਕਾਰ ਵਿੱਚ ਭਰਿਆ ਹੋਇਆ ਇੱਕ ਰਾਜ ਕਰਨ ਲੱਗਾ, ਸ਼ਾਹੂ ਬਣ ਕੇ ਰਾਜਾ ਬਣ ਕੇ ਰਾਜ ਕਰਨ ਲੱਗਾ।
ਹਮਸੋ ਵੈਰ ਵਗੈ ਸਹਿ ਜਾਓ,
ਔਰ ਸਹਿਜ ਸੁਭਾਵਕ ਸਾਡੇ ਨਾਲ ਵੈਰ ਕਰਦਾ ਹੈ, ਸਾਡੇ ਨਾਲ ਬਿਨਾਂ ਗੱਲ ਤੋਂ ਹੀ ਵੈਰ ਕਰ ਰਿਹਾ, ਅਸੀਂ ਇਹਦਾ ਕੁਝ ਵਿਗਾੜਿਆ ਨਹੀਂ, ਪਰ ਸਾਡੇ ਨਾਲ ਮਨ ਦੇ ਵਿੱਚ ਵੈਰ ਕਰ ਰਿਹਾ।
ਕਰੈ ਜੋਰ ਕੇ ਜਗਤ ਅਨੀਤ,
ਔਰ ਜੋਰ ਕਰਕੇ ਜ਼ੁਲਮ ਕਰਕੇ ਔਰੰਗਜ਼ੇਬ ਇਸ ਜਗਤ ਵਿੱਚ ਅਨੀਤੀਆਂ ਕਰ ਰਿਹਾ, ਸੈਂਕੜੇ ਹਿੰਦੂਆਂ ਦੇ ਧਰਮ ਭ੍ਰਸ਼ਟ ਕਰ ਰਿਹਾ, ਸੈਂਕੜੇ ਹਿੰਦੂਆਂ ਦੇ ਬਣਾਏ ਹੋਏ ਧਰਮ ਸਥਾਨਾਂ ਨੂੰ ਢਾ ਕੇ ਉਨ੍ਹਾਂ ਦੀਆਂ ਥਾਵਾਂ ਤੇ ਮਸਜਿਦਾਂ ਬਣਾ ਰਿਹਾ।
दीन बदामन मैं धर चीत।
और अपने मन दे विच केवल अपना दीन बधाना चाहुंदा है कि मेरा मजहब वधे, मेरा जेड़ा इस्लाम धर्म है एदा वाधा होवे, साडी गिणती वधे।
मक्का हित बंदगी जा है।
और इत्थों तक कि औरंगजेब रोज मक्के जांदा है शरीर छड्ड के, शरीर छड के योग दे बल नाल अपना शरीर छड दिंदा है ते रोज मक्के जांदा, मक्के जाके ज़ियारत करदा है।
मांगे मोए नूर सला है।
और जाके मक्के ए मंग मंगदा है कि हे खुदाबंद करीम, मेरे नूर दी सारे सलाघा कर, जो मैं कर रहा मेरे कम्मां दी सारे सलाघा करन, ए जाके उत्थे खुदा कोलों मंगदा है।
हुई आवाज रात के ताए, सब पर बली गुरु पर नाए।
सतनाम श्री
वाहिगुरु।
गलगीधर जी कहंदे सिंगो, एक दिन रात नू औरंगजेब नू आवाज सुनी, आकाशवाणी सुनी, जदों रोज ही मंगदा सी ना खुदा कोलों के हे खुदा मेरा नूर सारे सलाउण, सब ते मेरा जोर होवे, इनू आवाज आई कहंदे औरंगजेब तेरा सारिया ते जोर होवेगा पर गुरु नानक दे घर ते नहीं हो सकता। सब पर बली गुरु पर नहीं, तू सारिया ते बली होवेगा पर तेरा बल गुरु ते नहीं चलेगा।
इन सुपने में सुनकर पूरा
इतना इस झूठे नरंगे ने सुपने में सारी आवाज सुनी,
हिंदू धर्म करन लग दूरा।
उसे दिन तो ये हिंदू धर्म का नाश करन लग पिया, हिंदू धर्म नु दूर करन दे यतन करन लग पिया।
जिस किस ते अजमत पति आवे,
जिस किस तो अजमत वेखना चाहुंदा सी, किसे नु भी फड़दा सी साधु फकीर नु कहंदा करामात विखाओ तां छड्डांगा, हर एक साधु फकीर नु फड़ के करामात वेखनी चाहुंदा है।
अमरे संग संग्राम मचावे,
और साडे नाल भी जंग कर रहा, साडे नाल भी युद्ध कर रहा है।
हर की करनी मैं बिचारे,
परमात्मा दी करनी नहीं बिचारी, हालांकि आकाशवाणी भी इनू होगी कि गुरु ते तेरा जोर नहीं चलेगा, पर हंकारी सी कहदा मैं चला के विखावांगा, गुरु ते भी अपना जोर चलावांगा। हरी दी करनी नू इन्हें अपने मन च नहीं बिचारिया।
हम पर चे ओ करे ओ बल भारी,
साडे उत्ते अपना बल विखाना चाहुंदा है, साडे उत्ते अपनी ताकत विखाना चाहुंदा है।
गुर प्रसाद मजब जिन धारा, मारेंगे सब जुद मजारा।
महाराज जी कहंदे गुरु दी कृपा नाल जिन्हें पंथ खालसे दा धर्म धारण कीता है, जेड़े खालसे विच आके फौज च भर्ती हो के खालसा रूप हो गए ने, मेरा वो खालसा आउण वाले समय विच जंगा युद्धा विच इन्हां मलेच्छां नूं मार के खत्म कर देगा, इना मलेच्छा दा नाश कर देगा।
तुरक तेज जगो बिना तेज,
तुरकां दा जेड़ा तेज है वो सहजे सहजे बिनस जाएगा, खत्म हो जाएगा।
करे किरत को लै दुख राते,
ए फिर दुख भोगणगे राज भाग छड के, इन्हां नूं मेरे सिंघां दे आके गुलाम बनना पएगा। ए जेड़े पठान गिलजे अपने आप नू बड़े सूरमे कहाउण वाले ने, ए मेरे सिंघां दे आके नौकर बनिया करनगे।
तजै कलेवराम जिस बीर,
महाराज जी कहंदे खालसा जी जदों असीं अपना शरीर त्यागांगे, कलगीधर जी आउण वाले बचन दस रहे ने भविखत बचन, महाराज जी कहंदे खालसा जी जदों असीं अपना शरीर त्यागांगे,
बीते बरक तिताली केर,
साडा शरीर त्यागण तो 43 साल बाद जदों असीं शरीर त्यागांगे, साडे शरीर त्यागण तो 43 साल बाद
झाड़ झाड़ मैं सिंह उठे है,
झाड़ झाड़ च सिंह पैदा होणगे, झाड़ झाड़ विच हर थां तों सिंह पैदा होणगे, झाड़ झाड़ तों सिंघां दा जन्म होवेगा।
जित कित संगर भीम मचै,
जिधर किधर बड़ा भयानक घमासान संगर मेरा खालसा मचावेगा, यानी कि 1808 संमत बिक्रमी विच मेरा खालसा जंग मचावेगा।
लुटत कुटत मारत मरै,
लुटदिआं इन्हां लुटेरिआं नूं लुट के ਇਹਨਾਂ ਨੂੰ ਲੁੱਟਦਿਆਂ ਕੁੱਟਦਿਆਂ ਨਾਲੇ ਮਾਰਨਗੇ ਨਾਲੇ ਆਪ ਸ਼ਹੀਦ ਹੋਣਗੇ।
ਸੀਸ ਅੰਤ ਗਿਣਤੀ ਕੋ ਕਰੈ,
ਔਰ ਕਹਿੰਦੇ ਅਣਗਿਣਤ ਸੀਸ ਹੋਣਗੇ ਸਿੰਘਾਂ ਦੇ ਸ਼ਹੀਦ, ਔਰ ਉਹਨਾਂ ਸਿੰਘਾਂ ਦੇ ਸਿਰਾਂ ਦੇ ਉਸ ਵੇਲੇ ਮੁੱਲ ਵੀ ਪਾਏ ਜਾਣਗੇ।
ਜਮੈਂ 1800 ਹੋਏ ਪੂਰੇ,
ਜਦੋਂ 1800 ਸੰਮਤ ਬਿਕਰਮੀ ਪੂਰਾ ਹੋ ਜਾਵੇਗਾ।
ਲੁੱਟੈ ਗ੍ਰਾਮਪੁਰ ਦੂਰ ਹੈ ਦੂਰੇ,
ਔਰ ਦੂਰ ਦੂਰ ਤੱਕ ਪਿੰਡ ਗ੍ਰਾਮ ਜਿਹੜੇ ਨੇ ਉਹ ਮੇਰਾ ਖਾਲਸਾ ਲੁੱਟੇਗਾ। ਇਹਨਾਂ ਮਲੇਛਾਂ ਦੇ ਪਿੰਡਾਂ ਨੂੰ ਇਨ੍ਹਾਂ ਦੇ ਨਗਰਾਂ ਨੂੰ ਮੇਰਾ ਖਾਲਸਾ ਲੁੱਟ ਮਾਰ ਕਰਕੇ ਲਿਆਵੇਗਾ।
40 ਬਲਕ ਬਿਤੇ ਹਮ ਪਾਛੇ,
ਜੀ ਕਹਿੰਦੇ ਸਾਡੇ ਸਰੀਰ ਤਿਆਗਣ ਤੋਂ 40 ਸਾਲ ਬਾਅਦ
ਪੱਛਮ ਦਿਸ਼ਤੇ ਆਵਨ ਪਾਛੇ,
ਪੱਛਮ ਦਿਸ਼ਾ ਤੋਂ ਇੱਕ ਮਲੇਛ ਆਵੇਗਾ। ਇਸ਼ਾਰਾ ਹੋ ਰਿਹਾ ਨਾਦਰ ਸ਼ਾਹ ਵੱਲ, ਅਬਦਾਲੀ ਵੱਲ, ਕਿ ਪੱਛਮ ਦਿਸ਼ਾ ਵੱਲੋਂ ਇੱਕ ਕੰਧਾਰੀ ਜਮਨ ਆਵੇਗਾ।
ਜਮਨ ਕੰਧਾਰੀ ਆਵੇ ਜਾਏ,
ਉਥੋਂ ਦੇ ਜਿਹੜੇ ਕੰਧਾਰ ਦੇ ਮੁਸਲਮਾਨ ਦੁਰਾਨੀ ਅਹਿਮਦ ਸ਼ਾਹ ਹੈ ਉਹ ਚੱਲ ਕੇ ਆਵੇਗਾ।
ਉਜਣੇ ਘਨੇ ਦੇਸ਼ ਦੁੱਖ ਪਾਏ,
ਉਦੋਂ ਜਦੋਂ ਅਹਿਮਦ ਸ਼ਾਹ ਆਵੇਗਾ। ਇਹ ਵੇਖੋ ਮਹਾਰਾਜ ਜੀ, ਸੱਚਖੰਡ ਜਾਣ ਤੋਂ ਪਹਿਲਾਂ ਜੋ 40 ਸਾਲ ਬਾਅਦ ਆਉਣਾ ਉਹਨੇ, ਮਹਾਰਾਜ ਜੀ ਭਵਿੱਖਤ ਬਚਨ ਪਹਿਲਾਂ ਦੱਸ ਰਹੇ ਨੇ। ਕਹਿੰਦੇ ਭਾਈ, ਉਹ ਅਹਿਮਦ ਸ਼ਾਹ ਜਦੋਂ ਆਵੇਗਾ, ਕੰਧਾਰੀ ਜਮਨ ਫੌਜ ਲੈ ਕੇ ਕੰਧਾਰ ਤੋਂ ਬੜੇ ਦੇਸ਼ ਉਜਾੜੇਗਾ, ਹਿੰਦੁਸਤਾਨ ਦੇ ਬੜਿਆਂ ਸ਼ਹਿਰਾਂ ਨਗਰਾਂ ਨੂੰ ਉਜਾੜੇਗਾ।
19 ਸੈ ਸੰਮਤ ਜਦ ਹੋਏ,
ਜਦੋਂ 1900 ਪੂਰਾ ਸੰਮਤ ਬਿਕਰਮੀ ਹੋ ਜਾਏਗਾ।
ਜੀਵੈ ਤੁਰਕ ਰਾਜ ਸਭ ਖੋਏ,
ਉਸ ਵੇਲੇ ਤੱਕ ਤੁਰਕ ਦਾ ਅਖੀਰਲਾ ਜਿਹੜਾ ਬਾਦਸ਼ਾਹ ਸੀ, ਉਹ ਬਾਦਸ਼ਾਹ ਦਾ ਜ਼ਿਕਰ ਕਹਿੰਦੇ ਕੇਵਲ ਉਹ ਨਾਂ ਦਾ ਹੀ ਬਾਦਸ਼ਾਹ ਰਹਿ ਗਿਆ, ਮੁਹੰਮਦ ਸ਼ਾਹ ਰੰਗੀਲਾ ਵੀ ਜਿਸ ਨੂੰ ਕਹਿੰਦੇ ਸਨ, ਨਾਂ ਦਾ ਹੀ ਇਕੱਲਾ ਬਾਦਸ਼ਾਹ। ਮਹਾਰਾਜ ਜੀ ਕਹਿੰਦੇ ਉਦਾਂ ਜੀਵੇਗਾ ਪਰ ਰਾਜ ਭਾਗ ਉਹਦਾ ਖਤਮ ਹੋ ਜਾਏਗਾ।
ਮਾਰ ਕੁੱਟ ਪੂਰਬ ਤੇ ਧਾਵੇ,
ਔਰ ਕਹਿੰਦੇ ਪੂਰਬ ਤੋਂ ਮਾਰ ਕੁੱਟ ਧੌਂਦੇ ਆਉਣਗੇ ਉਧਰੋਂ ਮਲੇਛ।
ਪਿਆਜੀ ਈਸੈ ਆਵੇ ਸੈਨ ਪਿਆਦੀ ਈਸੈ ਆਵੇ,
ਔਰ ਸੈਨ ਪਿਆਦੀ ਈਸੈ ਆਵੇ, ਜਿਹੜੀ ਈਸ਼ਾ ਦੀ ਸੈਨ, ਈਸ਼ਾ ਦੀ ਸੈਨ ਕਿਹੜੀ ਆ? ਫਿਰੰਗੀ। ਉਹ ਪੂਰਬ ਦਿਸ਼ਾ ਤੋਂ ਆਉਣਗੇ ਚੜਦੇ, ਉਹ ਹਿੰਦੁਸਤਾਨ ਤੇ ਕਬਜ਼ਾ ਕਰਦੇ ਆਉਣਗੇ, ਔਰ ਸਾਰੀ ਫੌਜ ਉਹਨਾਂ ਦੀ ਹਿੰਦੁਸਤਾਨ ਤੇ ਕਾਬਜ ਹੁੰਦੀ ਜਾਏਗੀ।
ਮਿਲੇ ਖਾਲਸਾ ਪਨ ਫੂਟ,
ਔਰ ਕਹਿੰਦੇ ਸ਼ਸਤਰਾਂ ਨੂੰ ਛੱਡ ਕੇ ਵਿਪਰਨਾ ਦੇ ਸਮ, ਬ੍ਰਾਹਮਣਾਂ ਦੇ ਸਮ ਹੋ ਕੇ ਰਹਿਣਗੇ।
ਨਰ ਨਾਰੀ ਕਰ ਸਕਰੇ ਟੂਟ,
ਔਰ ਉਸ ਵੇਲੇ ਖਾਲਸਾ ਜਿਹੜਾ ਹੈ ਉਹ ਆਪਸੀ ਫੁੱਟ ਕਰਕੇ ਉਹਨਾਂ ਅੰਗਰੇਜ਼ਾਂ ਨਾਲ ਵੀ ਮਿਲ ਜਾਏਗਾ। ਵਿਚੋਂ ਬਹੁਤ ਸਾਰੇ ਸਾਡੇ ਸਿੱਖ ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਨਾਲ ਮਿਲ ਗਏ ਸਨ। ਮਹਾਰਾਜ ਜੀ ਦੱਸ ਰਹੇ ਨੇ ਕਿ ਆਪਣੀ ਆਪਸੀ ਫੁੱਟ ਕਰਕੇ ਬਹੁਤੇ ਰਾਜੇ ਜਿਹੜੇ ਹਨ ਉਹ ਅੰਗਰੇਜ਼ਾਂ ਨਾਲ, ਉਹਨਾਂ ਫਿਰੰਗੀਆਂ ਨਾਲ ਵੀ ਮਿਲਣਗੇ।
ਨਰ ਨਾਰੀ ਕਰ ਸਕਰੇ ਟੂਟ,
ਨਰ ਨਾਰੀਆਂ ਦੇ ਸਾਰਿਆਂ ਦੇ ਘਰ ਟੁੱਟਣਗੇ।
ਸ਼ਸਤਰ ਚੋਲ ਵਿਪਰਨ ਬਸ ਰਹਿ,
ਔਰ ਸ਼ਸਤਰ ਛੱਡ ਕੇ ਬ੍ਰਾਹਮਣਾ ਸਮਾਨ ਰਹਿਣਗੇ।
ਬੇਮੁਖ ਸਿੱਖ ਤਵੈ ਦੁੱਖ ਲੈ,
ਔਰ ਬੇਮੁਖ ਹੋਏ ਜਿਹੜੇ ਸਿੱਖ ਨੇ ਫਿਰ ਉਸ ਵੇਲੇ ਦੁੱਖ ਪਾਉਣਗੇ।
ਪੰਥ ਰਚਨ ਮੈਂ ਕਾਲ ਹੋਈ,
ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਪੰਥ ਜਿਹੜਾ ਅਸੀਂ ਰਚਿਆ ਹੈ ਇਹਦੇ ਵਿੱਚ ਜਦੋਂ ਕਿਤੇ ਗਿਰਾਵਟ ਆਵੇਗੀ ਤੇ ਉਹਨਾਂ ਨੂੰ ਇਸ ਪ੍ਰਕਾਰ ਦਾ ਦੁੱਖ ਪਾਉਣਾ ਪਵੇਗਾ।
ਕਿਤਕ ਬਲਕੇ ਆ ਗਏ ਲੱਕ ਸੂਈ,
ਹੁਣ ਇਸ ਪ੍ਰਕਾਰ ਨਾਲ ਕਹਿੰਦੇ ਜਿਹੜੀ ਚੜ੍ਹਦੀ ਕਲਾ ਛੇਤੀ ਹੋਣੀ ਸੀ ਹੁਣ ਸਮਾਂ ਪਾ ਕੇ ਹੋਵੇਗੀ।
ਸ਼ਾਂਤੀ ਸੰਕਟ ਕੋ ਕੁਝ ਪਾਏ,
ਇਸ ਕਰਕੇ ਸਾਡੇ ਖਾਲਸੇ ਨੂੰ ਕੁਝ ਸੰਕਟ ਪਾਉਣਾ ਪਵੇਗਾ।
ਹੋਏ ਖਾਲਸਾ ਛਿਤ ਰਹਿ ਜਾਏ,
ਆਖਿਰਕਾਰ ਬਿਲਕੁਲ ਸਾਰੇ ਸੰਸਾਰ ਵਿਚ ਮਲੇਛਾਂ ਦਾ ਨਾਸ਼ ਹੋ ਜਾਏਗਾ ਔਰ ਮੇਰੇ ਖਾਲਸੇ ਦਾ ਰਾਜ ਹੋਵੇਗਾ।
ਆਏ ਕੰਧਾਰੀ ਇਕ ਬਲ ਭਾਰੀ,
ਮਹਾਰਾਜ ਜੀ ਕਹਿੰਦੇ ਜਦੋਂ ਕੰਧਾਰੀ ਅਹਿਮਦ ਸ਼ਾਹ ਅਬਦਾਲੀ ਉਹ ਜਦੋਂ ਹਿੰਦੁਸਤਾਨ ਤੇ ਚੜ ਕੇ ਆਵੇਗਾ,
ਸਿੰਘਨ ਅਨਗਣ ਕੋ ਦੇ ਮਾਰੇ,
ਉਹ ਅਣਗਿਣਤ ਸਿੰਘਾਂ ਨੂੰ ਮਾਰੇਗਾ। ਕੁੱਪਰ ਹੀੜੇ ਦੇ ਮੈਦਾਨ ਵਿਚ ਵੱਡਾ ਘੱਲੂਘਾਰਾ ਹੋਇਆ, ਅਬਦਾਲੀ ਦੇ ਨਾਲ ਲੜਦਿਆਂ ਹਜ਼ਾਰਾਂ ਦੀ ਗਿਣਤੀ ਚ ਸਤਿਗੁਰਾਂ ਦੀਆਂ ਸਿੰਘਾਂ ਦੀਆਂ ਫੌਜਾਂ ਜਿਹੜੀਆਂ ਸ਼ਹੀਦ ਹੋਈਆਂ, ਔਰ ਉਸ ਜੰਗ ਦੇ ਵਿਚ ਅਨੇਕਾਂ ਬੱਚੇ ਬਜ਼ੁਰਗ ਇਸਤਰੀਆਂ ਔਰ ਸਿੰਘ ਸ਼ਹੀਦ ਹੋਏ ਸਨ। ਮਹਾਰਾਜ ਜੀ ਉਹੀ ਭਵਿੱਖਤ ਬਚਨ ਦੱਸ ਰਹੇ, ਕਹਿੰਦੇ ਅਬਦਾਲੀ ਨਾਲ ਲੜਦਿਆਂ ਉਹ ਜਿਹੜਾ ਕੰਧਾਰੀ ਆਏਗਾ ਜਮਨ ਬਹੁਤ ਸਾਡੇ ਸਾਰੇ ਸਿੰਘਾਂ ਨੂੰ ਮਾਰੇਗਾ।
ਕਟੈ ਸੀਸ ਤੋਂ ਲਗੈ ਅੰਬਾਰੇ,
ਬੜੇ ਸਿੰਘਾਂ ਦੇ ਸਿਰ ਕੱਟੇ ਜਾਣਗੇ, ਅੰਬਾਰ ਲੱਗ ਜਾਣਗੇ।
ਆਗੇ ਜਾਏ ਤੇਜ ਧਰ ਪਾਰਾ।
ਫਿਰ ਉਹ ਅਬਦਾਲੀ ਪੰਜਾਬ ਚੋਂ ਨਿਕਲਦਾ ਹੋਇਆ ਅੱਗੇ ਜਾਏਗਾ ਹਿੰਦੁਸਤਾਨ ਵਿਚ ਬੜੇ ਤੇਜ ਦੇ ਨਾਲ,
ਮਥੁਰਾ ਕਤਲ ਕਰਾਏ ਇੱਕ ਵਾਰੀ,
ਜਾ ਕੇ ਅਬਦਾਲੀ ਮਥੁਰਾ ਤੇ ਹਮਲਾ ਕਰੇਗਾ। ਮਥੁਰਾ ਦੇ ਉੱਤੇ ਹਮਲਾ ਕਰਕੇ ਇੱਕ ਵਾਰ ਸਾਰੀ ਮਥੁਰਾ ਨੂੰ ਝੰਜੋੜ ਕੇ ਰੱਖ ਦੇਵੇਗਾ।
ਦੇਸ਼ ਕੋ ਡਰ ਬਲ ਧਾਰੇ,
ਸਾਰੇ ਦੇਸ਼ ਨੂੰ ਬੜਾ ਭਾਰੀ ਡਰ ਦੇਵੇਗਾ, ਬੜਾ ਭਿਆਨਕ ਭੈ ਦੇਵੇਗਾ।
ਸਹਿਨ ਤੇਜ ਤਾਏ ਕੋਈ,
ਔਰ ਉਹਦਾ ਤੇਜ ਕੋਈ ਸਹਿ ਨਹੀਂ ਸਕੇਗਾ, ਇੰਨਾ ਤੇਜ ਹੋਵੇਗਾ ਅਬਦਾਲੀ ਦਾ।
ਹਰ ਪਰ ਫਿਰੇ ਜ਼ੋਰ ਪਰ ਸੋਈ,
ਔਰ ਬੜੇ ਜ਼ੋਰ ਨਾਲ ਉਹ ਸਾਰੀ ਧਰਤੀ ਦੇ ਉੱਤੇ ਫਿਰੇਗਾ।
ਸੁਨ ਸਿੰਘਨ ਸਭ ਜੋੜੇ ਆਤ, ਤਬੈ ਖਾਲਸਾ ਰਹਿ ਕਿਮਨਾਤ।
ਸਿੰਘ ਪੁੱਛਣ ਲੱਗੇ ਕਲਗੀਧਰ ਜੀ, ਜਦੋਂ ਅਬਦਾਲੀ ਆਏਗਾ ਤੁਹਾਡੇ ਸਿੰਘ ਫਿਰ ਕਿਵੇਂ ਰਹਿਣਗੇ? ਮਹਾਰਾਜ ਜੀ ਨੇ ਕਿਹਾ ਨਾ ਵੀ ਸਾਡੇ ਸਿੰਘ ਬੜੇ ਸ਼ਹੀਦ ਕਰੇਗਾ ਅਬਦਾਲੀ। ਤੇ ਫਿਰ ਸਿੰਘ ਹੈਰਾਨੀ ਨਾਲ ਪੁੱਛਣ ਲੱਗੇ, ਮਹਾਰਾਜ ਫਿਰ ਉਦੋਂ ਆਪ ਜੀ ਦਾ ਖਾਲਸਾ ਉਹ ਕਿਵੇਂ ਕਿਸ ਜ਼ੋਰ ਨਾਲ ਰਹੇਗਾ?
ਮਹਾ ਸ਼ਤਰੂ ਜਲ ਗਰਜੈ ਸਾਰੇ, ਖੋਜ ਖੋਜ ਜਬ ਸਿੰਘਨ ਮਾਰੇ।
ਜਦੋਂ ਸਾਰੇ ਦੁਸ਼ਮਣ ਗਰਜ ਪੈਣਗੇ ਤੇ ਸਿੰਘਾਂ ਨੂੰ ਲੱਭ ਲੱਭ ਕੇ ਮਾਰਨਾ ਸ਼ੁਰੂ ਕਰ ਦੇਣਗੇ।
ਅਬ ਚਲ ਪੰਥ ਰਚਿਓ ਤੁਮ ਸਵਾਮੀ,
ਸਵਾਮੀ ਤੁਸੀਂ ਤਾਂ ਇਹ ਅਬਚਲ ਪੰਥ ਰਚਿਆ ਜਿਹਦਾ ਕਦੇ ਨਾਸ ਨਹੀਂ ਹੋਣਾ, ਇਹ ਤੁਸੀਂ ਬਚਨ ਕੀਤਾ ਹੈ।
ਤਬ ਕਿਵੇਂ ਫਿਰ ਅੰਤਰ ਜਾਮੇ,
ਜਦੋਂ ਮਹਾਰਾਜ ਪੱਤਾ ਪੱਤਾ ਸਿੰਘਾਂ ਦਾ ਦੁਸ਼ਮਣ ਬਣ ਜਾਏਗਾ ਫਿਰ ਇਹ ਸਿੰਘ ਕਿਵੇਂ ਰਹਿਣਗੇ? ਹੇ ਆਪ ਜੀ ਦਾ ਖਾਲਸਾ ਪੰਥ ਕਿਵੇਂ ਰਹੇਗਾ? ਹੇ ਅੰਤਰਯਾਮੀ ਜੀ ਦੱਸੋ।
ਸੁਣ ਪ੍ਰਭ ਬੋਲ ਸੁਣਾਏ ਭਵਿੱਖ,
ਕਲਗੀਧਰ ਜੀ ਫਿਰ ਭਵਿੱਖਤ ਬਚਨ ਸੁਣਾਉਣ ਲੱਗੇ।
ਜਿਸ ਤੇ ਧੀਰ ਲਈ ਗਨ ਸਿੱਖ,
ਇਹਦੇ ਨਾਲ ਸਿੱਖਾਂ ਨੂੰ ਧੀਰਜ ਮਿਲਿਆ ਮਹਾਰਾਜ ਜੀ ਦੇ ਬਚਨ ਸੁਣ ਕੇ।
ਕ੍ਰਿਸ਼ਨ ਚੰਦ ਜੋਧਾ ਭੁਜ ਭਾਰੀ,
ਮਹਾਰਾਜ ਜੀ ਕਹਿੰਦੇ ਸਿੰਘੋ ਸੁਣੋ, ਦੁਆਪਰ ਯੁੱਗ ਦਾ ਸਮਾਂ ਸੀ ਤੇ ਦੁਆਪਰ ਯੁੱਗ ਦੇ ਸਮੇਂ ਵਿਚ ਦੁਆਪਰ ਦਾ ਅਵਤਾਰ ਹੋਇਆ ਭਗਵਾਨ ਕ੍ਰਿਸ਼ਨ।
ਜਰਾ ਸਿੰਧ ਭਾਜਿਓ ਬੋ ਬਾਰੇ,
ਜਰਾ ਸਿੰਧ ਨਾਲ ਉਹਨਾਂ ਦੀਆਂ ਕਈ ਵਾਰੀ ਜੰਗਾਂ ਹੋਈਆਂ। ਕਹਿੰਦੇ 17 ਵਾਰ ਜਰਾ ਸਿੰਧ ਚੜ ਕੇ ਆਇਆ ਕ੍ਰਿਸ਼ਨ ਜੀ ਦੇ ਉੱਤੇ ਤੇ ਕਈ ਵਾਰ ਜਰਾ ਸਿੰਧ ਉਹਨਾਂ ਕੋਲੋਂ ਹਾਰ ਕੇ ਵਾਪਸ ਗਿਆ।
ਨ੍ਰਿਪ ਨੇ ਨਿਜ ਸਹਾਇਤਾ ਕਾਰਨ,
ਇੱਕ ਵਾਰ ਰਾਜੇ ਜਰਾ ਸਿੰਧ ਨੇ ਆਪਣੀ ਮਦਦ ਲਈ ਆਪਣੀ ਸਹਾਇਤਾ ਵਾਸਤੇ
ਕਾਲ ਜਮਨ ਕਰ ਸਕਾ ਕਾਰਨ,
ਕਾਲ ਜਮਨ ਨਾਮ ਦਾ ਸੂਰਮਾ ਸੀ ਹਬਸ਼ ਵਲੈਤ ਦੇਸ਼ ਦਾ, ਉਥੋਂ ਦਾ ਇੱਕ ਕਾਲ ਜਮਨ ਨਾਮ ਦਾ ਹਬਸ਼ੀ ਸੀ ਉਹਨੂੰ ਆਪਣੇ ਨਾਲ ਲੈ ਕੇ ਆਇਆ ਸੀ।
ਹਬਸ਼ ਵਲੈਤ ਜੈ ਤਨਕਾਰੇ,
ਹਬਸ਼ ਵਲੈਤ ਦਾ ਰਹਿਣ ਵਾਲਾ ਜਿੱਥੋਂ ਦੇ ਕਾਲੇ ਲੋਕ ਹੁੰਦੇ ਨੇ, ਹਬਸ਼ੀ ਲੋਕ ਹੁੰਦੇ ਨੇ, ਉਥੋਂ ਦਾ ਰਹਿਣ ਵਾਲਾ ਸੀ ਉਹ ਕਾਲ ਜਮਾਨ।
ਮੋਟੇ ਓਟ ਨਾਗ ਚਪਟਾਰੇ,
ਜਿਨ੍ਹਾਂ ਦੀਆਂ ਬੜੇ ਮੋਟੇ ਮੋਟੇ ਬੁੱਲ ਹੁੰਦੇ ਨੇ, ਨੱਕਾਂ ਚਪਟੀਆਂ ਜਿਹੀਆਂ ਹੁੰਦੀਆਂ ਨੇ, ਕਾਲੇ ਸ਼ਾਹ ਉਹਨਾਂ ਦੇ ਰੰਗ ਹੁੰਦੇ ਨੇ।
ਜੇ ਕੋਈ ਸੱਚ ਦਿਓ ਬਲ ਭਾਰੇ,
ਉਹਨੂੰ ਆਪਣੇ ਨਾਲ ਲੈ ਕੇ ਜਰਾ ਸਿੰਧ ਉਸ ਹਬਸ਼ ਵਲੈਤ ਤੋਂ ਆਏ ਹੋਏ ਉਸ ਕਾਲ ਜਮਾਨ ਨੂੰ ਆਪਣੇ ਨਾਲ ਲੈ ਕੇ ਭਗਵਾਨ ਕ੍ਰਿਸ਼ਨ ਜੀ ਤੇ ਚੜਾਈ ਕਰਕੇ ਆਇਆ।
ਰਣ ਕ੍ਰਿਸ਼ਨ ਕੋਲੀ ਨਕਾਰੇ,
ਔਰ ਉਸ ਵੇਲੇ ਕ੍ਰਿਸ਼ਨ ਜੀ ਨੂੰ ਲੜਨ ਵਾਸਤੇ ਉਹਨੇ ਲਲਕਾਰਿਆ।
ਮਥੁਰਾ ਹੱਥੋਂ ਲੋਟ ਸਭ ਕਰੋ,
ਜਿਹੜਾ ਕਾਲ ਜਮਨ ਸੀ ਉਹਨੇ ਆਪਣੇ ਮਨ ਚ ਇਹ ਸੰਕਲਪ ਕੀਤਾ ਸੀ ਕਿ ਮੈਂ ਮਥੁਰਾ ਜਿੱਤਾਂਗਾ, ਜਿਹੜੀ ਕ੍ਰਿਸ਼ਨ ਦੀ ਨਗਰੀ ਹੈ ਮਥੁਰਾ, ਮੈਂ ਮਥੁਰਾ ਨੂੰ ਮਾਰ ਕੇ ਮਥੁਰਾ ਤੇ ਫਤਿਹ ਪ੍ਰਾਪਤ ਕਰਾਂਗਾ। ਇਹ ਇੱਛਾ ਉਸ ਕਾਲ ਜਮਨ ਨੇ ਆਪਣੇ ਮਨ ਚ ਕੀਤੀ ਸੀ।
ਇਹੀ ਮਨੋਰਥ ਮਨ ਮੈਂ ਧਰੋ,
ਇਹੀ ਮਨੋਰਥ ਉਹਨੇ ਆਪਣੇ ਮਨ ਵਿਚ ਧਾਰਨ ਕੀਤਾ ਸੀ ਮਥੁਰਾ ਮਾਰਨ ਵਾਸਤੇ।
ਜਬ ਪਟ ਭੇਰ ਦੋਨ ਕੋ ਹੋਵਾ,
ਜਦੋਂ ਦੋਵਾਂ ਪਾਸਿਓ ਸੂਰਮਿਆਂ ਦਾ ਭੇੜ ਹੋਇਆ, ਜਰਾ ਸਿੰਧ ਦੀ ਫੌਜ ਦਾ ਕਾਲ ਜਮਨ ਦੀ ਫੌਜ ਤੇ ਭਗਵਾਨ ਕ੍ਰਿਸ਼ਨ ਦੀ ਫੌਜ ਆਪਸ ਵਿਚ ਲੜੀ।
ਜਮਨ ਅਬਾਨ ਤਨ ਕੋ ਜੁਵਾ,
ਜਿਹੜਾ ਕਾਲ ਜਮਨ ਸੀ ਉਸ ਵੇਲੇ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਆਇਆ ਤੇ ਕ੍ਰਿਸ਼ਨ ਜੀ ਨੂੰ ਆ ਕੇ ਉਹਨੇ ਲਲਕਾਰਿਆ ਤੇ ਲਲਕਾਰ ਕੇ ਬੋਲਿਆ। ਗੁਰੂ ਕਲਗੀਧਰ ਜੀ ਨੇ ਕ੍ਰਿਸ਼ਨ ਅਵਤਾਰ ਚੋਂ ਛੰਦ ਵੀ ਲਿਖਿਆ, ਜੰਗ ਦਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ। ਬੋਲਿਆ ਕਾਲ ਜਮਨ, ਕਹਿੰਦਾ ਹੇ ਭਗਵਾਨ ਕ੍ਰਿਸ਼ਨ ਜੀ, ਤੂੰ ਵੀ ਫੌਜ ਦਾ ਸ਼ਾਹ ਹੈ ਤੇ ਮੈਂ ਵੀ ਫੌਜ ਦਾ ਸ਼ਾਹ ਹਾਂ। ਜੰਗ ਦਰਾਇਦ ਕਾਲ ਜ਼ਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ, ਬਾ ਮਨ ਜੰਗ ਬਗੋ ਕੁਨ ਬਿਆਹ ਹਰ ਗਿਜ਼ ਦਿਲ ਮੋਹਨਾ ਜ਼ਰਾ ਕੁਨ ਵਾਹਮ, روز میں دنیا آفتابم شام شبے ادلی شب شاہم کان گریزی مکن تو بیا خوش ماں تو کنیم جے زنگ گواہم جے تو میرے نال جنگ کریں تے میں تینوں خوش کر کے رکھ دیں ہو جا جنگ لڑاں گا. کالج من نے آ کے بھگوان کرشن نو اس طرح کہہ کے بنگا رہا
جاپت پیر دون کو ہوبا جمن اپامن تن کو جوبا.
بھگوان کرشن جی نے ویکھیا کہ کال جمن اپاون ہے اپوتر ہے یہ شریر اپوتر ہے ملیچ ہے حبش ولایت تو آیا ہے اے اپوتر ہے
چھوین آنگ سنگ مت موڈا
جی میں دے نال لڑاں گا میرے شریر دے آنگے دے نال چھون گے تے میں اپوتر ہو جاواں گا.
چلے پاج آشا تر گڈا
اے من چ آشا تار کے کرشن جی اگے اگے دوڑ پے کال جمن نال لڑے نہیں وہ اگے اگے دوڑ پئے.
سیل کندرا میں مچ کندا
کند رشی دی ایک سیل ڈونگی گفا سی اتے خالسا جی کلگی دھر جی کا اتحاسک استھان بھی آگرے تو گوالیئر جانے رستے استھان آؤں کہ اتنے مچکند رشی کی گفا سی
سبت پرے او تار نیند ملندا
اور اتے وہ مچکند رشی ستا پیا سی نیند وچ ستا پیا سی
رن کر سرہت برکو پائے
انہیں دیوتیاں کو مچکند رشی نے وردان پراپت کیتا ہویا سی
موہے جگائے جو جر مر جائے
انہیں اے وار لیا ہویا سی کہ جیڑا مینوں جگاوے گا تے جدوں میں اکھاں کھول کے اودے ول ویکھاں گا وہ سڑ کے سوا ہو جائے گا. اے وار انہیں لیا ہویا سی مچکند رشی نے
تا پہنچ شری کرشن مرارے
اتھے بھگوان کرشن جی پہنچ گئے اسے مچکند رشی دی گفا وچ
تچھن بل تے لات پرہارے
تچھن جا کے لت دا ٹھڈا ماریا جرا سندھ کالج جدو بھگوان کرشن جی آئے مچکند رشی نو آ کے پیر ماریا
اٹھ رشتے تین لوچن کھولے
آپ پچھلے پاسے لوک گئے کیونکہ کرشن جی نو پتا سی بھی یہ اکھا کھولیاں جیڑا سامنے آیا سڑ جائے گا انہوں لت مار کے نا پیر دا ٹھڈا مار کے پچھلے پاسے ہو گئے تے جدو غصے وچ مچکند رشی اٹھیا تے اکھا کرودھ نال جو نے کھول کے ویکھیا
جرے او جمن ہوئے ہر اولے
اگے کال جمن کھڑیا سی اودے تے درشٹی پئی تے او سڑ کے سوا ہو گیا. کال جمن کہندے سڑ کے سوا ہو گیا
اتن منورت مترا کیرا لیکر مسک پیو تس میرا
اودے من چ منورت رہیا کہ میں متھرا مارنی ہے متھرا دے اتے جیت پراپت کرنی اے منورت کر کے کال جمن دی موت ہو گئی.
جنم گو سو دیش کندارا
اسی کندار دے علاقے دے وچ پھر او جنم لے کے آیا
نادر شاہ آپ کر مارا
نادر شاہ نو ماریا او ابدالی بن کے آیا کال جمن متھرا مارن دی اودے من چ پھرنا سی نا تے جدو ابدالی بن کے آیا پھر انہیں متھرا ماری متھرا دے اتے انہیں آ کے قبضہ بھی کیتا ابدالی نے کہندے اس طرح اودے من وچ اس طرح دا پھرنا سی نادر شاہ نو مارن تو بعد
سو پنجاب دیش پر آوے
پنجاب دیش تے چڑھ کے آیا کئی حملے کیتے
نرن خسوٹن اجڑ جاوے
اور بڑیا لوکاں کولوں نے بہت کچھ خسوٹیا لوکاں نوں اجاڑیا
دل بل کر اگر سدارا
اور اپنے دل دے نال بل دے نال دل لے کے اگے تک چلا جاندا سی
ڈنڈا سبن ارے جو مارا
سب نو ڈنڈدا رہا جیڑا اڑدا سی اونوں مار مکوندا سی
متھرا کرے قتل تے جائے
اونے متھرا جا کے قتل کیتا متھرا نو بھی ماریا
پرتھم منورت کو سفلائے
ایڈا جیڑا اونے دواپر یوگ تے منورت کیتا سی او پورا کیتا
مم کر سنگ کسے جس کالا تھرے نہ پن بنتے تو اتالا
پر گرو گل کی تار جی نے بھی بچن کر دتا کہ او ابدالی دا ناس بھی ہوے گا جدو میرے گھر دے نال ویر کماوے گا جدو میرے گھر نال ویر کماوے گا سچ کھنڈ ہرمندر صاحب نال تے اتھوں ہی اٹ نکل کے وجی سی ابدالی دی نک تے جدو دی موت ہو گئی اس اٹ دے نال زخم ہویا مڑ کے موت ہو گئی مڑ کے پھر بھارت وچ حملہ کر کے نہیں آ سکیا महाराज जी कहते जदों मेरे घर नाल वैर कमावेगा फिर ओदा नाश होवेगा उजड़ जावेगा।
श्राप गुरु अर्जन जी कहो बने बोरे हर मंदर चयो,
क्योंकि गुरु अर्जन देव साहब ने भी वचन कीता सी कि हरमंदर साहब एक बारी दोबारा बनेगा।
जां तै करै बिदारन सोए,
इस करके एक बार वो आके हरमंदर साहब ते भी हमला करेगा।
गौर खालसे करते हुए
खालसे दे हत्थों दोबारा श्री हरमंदर साहब तैयार होवेगा।
मम कर बिगड़े देश कनेरा,
जेड़ा मेरे घर नाल बिगड़ेगा ओदे ते फिर बड़ा वड्डा दोष लगेगा।
लगे मूढ़ को बिन से फेरा,
फिर उस मूर्ख दा विनाश हो जाएगा अंत हो जाएगा।
रचियो अकाल खालसा बले,
महाराज जी कहंदे खालसा अकाल पुरख दी फौज रची हुई फौज है।
हथ लै तिसको लक भले,
ओनू भी मार मुकाउणगे मलेच्छा नू मार मुकाउणगे खालसा खत्म नहीं होवेगा।
ते पंजाब ते तुरत निकात,
ओना मलेच्छा नू पंजाब दे इलाके चो कढ़ देगा मेरा खालसा।
और न आवन
फिर वह कंधार तो आया जरा रस्ता सी उधरों हमलावर चढ़ के आंदे उस रस्ते नू मेरा खालसा बंद करेगा।
बहुर न आवन की रख आस,
आने की आस नहीं करनगे।
गर्जे पंथ फेर टिक का राजो,
फिर मेरा पंथ गरजेगा और मेरे पंथ का राज पंजाब च कायम हो जाएगा।
फलक तें वीर सिंह सुख राजू,
बड़े वीर योधे सिंह सुख पाण वाले पैदा होणगे।
कथा भविखत गुरु सुनाए,
कलगी धर जी ने भविखत बचन सिंघां नूं सुनाए ने।
पुठन सुन पठन सुनन बो पुने उपाए,
इस तरह इस नूं पढ़न सुनन दा बड़ा वड्डा भारी पुन है।
सहज सुभाए प्रभु चल आए,
सहज सुभाए कलगी धर जी वापस आ गए आनंदपुर साहब नगर च।
सुंदर सदन प्रवेश सुहाए,
सोहणिया मकाना विच महाराज जी प्रवेश कर गए।
किहिर जिथा कंदरा मैं बिकै,
जिवें कोई बब्बर शेर अपनी सुरंग विच वड़ जांदा है।
जिथके तेरे पगन इम पिकै,
इहदा आले दुआले दुश्मन महाराज जी नूं शेर रूप करके वेखदे हन।
सुभत जता सुख रात बिताए, सब संगत सुन सुन बिस्माए,
क्योंकि सारी संगत ने आराम कीता। कलगीधर जी भी विराजमान होए, सब संगत महाराज जी दे बचन सुन के हैरान है कि भविखत विच इस तरह का वर्तारा वर्तना जो गुरु कलगीधर जी ने दस्या। दसम पिता पातशाह जी महाराज जी का होर पवित्र इतिहास।